ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਆਪਣੀ ਭਗਤ ਨਿਬਾਹੇ ਠਾਕੁਰ ਆਇਓ ਆਹੇ। ਆਪਣੀ ਭਗਤ ਨਿਬਾਹੇ ਠਾਕੁਰ ਆਇਓ ਆਹੇ। ਰਹਾਉ ਨਾਮ ਪਦਾਰਥ ਹੋਏ ਸਕਾਰਥ, ਹਿਰਦੈ ਚਰਨ ਬਸਾਹੇ। ਇਹ ਮੁਕਤਾ ਇਹ ਜੁਗਤਾ, ਰੱਖੋ ਸੰਤ ਸੰਗਾਹੇ। ਨਾਮ ਤੇ ਆਵੋ ਸਹਿਜ ਸਮਾਵੋ, ਨਾਨਕ ਹਰ ਗੁਣ ਗਾਹੇ। ਇਹ ਮੁਕਤਾ ਇਹ ਜੁਗਤਾ, ਰੱਖੋ ਸੰਤ ਸੰਗਾਹੇ। ਨਾਮ ਤੇ ਆਵੋ ਸਹਿਜ ਸਮਾਓ, ਨਾਨਕ ਹਰ ਗੁਣ ਗਾਹੇ। ਆਸਾ ਮਹੱਲਾ ਪੰਜਵਾਂ। ਆਪਣੀ ਭਗਤ ਨਿਬਾਹੇ ਠਾਕੁਰ ਆਇਓ ਆਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਅਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ। ਸਿਆਣੇ ਅਧਿਆਪਕ ਵਾਂਗ ਸਾਨੂੰ ਪੂਰਨੇ ਪਾ ਕੇ ਸਮਝਾ ਰਹੇ ਹਨ, ਤੁਸੀਂ ਆਪਣੇ ਜੀਵਨ ਦੀ ਸਫਲਤਾ ਲਈ ਕਿਵੇਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਲਓ ਆਪ ਸੰਗਤਾਂ ਪ੍ਰੇਮ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਆਪਣੀ ਭਗਤ ਨਿਬਾਹੇ ਠਾਕੁਰ ਆਇਓ ਆਹੇ। ਰਹਾਉ ਆਸਾ ਰਾਗ ਦੇ ਅੰਦਰ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਆਪਣੀ ਭਗਤ ਨਿਬਾਹੇ ਠਾਕੁਰ ਆਇਓ ਆਹੇ। ਠਾਕੁਰ ਹੇ ਵਾਹਿਗੁਰੂ ਜੀ, ਮੈਂ ਆਹੇ ਦਾ ਅਰਥ ਚਾਹ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਆਪਣੇ ਭਗਤ ਨਿਭਾਹੇ। ਹੁਣ ਆਪ ਜੀ ਕਿਰਪਾ ਕਰੋ, ਆਪਣੀ ਭਗਤੀ ਆਪ ਹੀ ਨਿਭਾ ਦਿਓ। ਇਹਦਾ ਮਤਲਬ ਇਹ ਹੈ, ਕਲਯੁਗ ਦਾ ਸਮਾਂ ਬੜਾ ਭਿਆਨਕ ਹੈ ਔਰ ਇਹਦੇ ਵਿੱਚ ਸਿੱਖੀ ਗੁਰੂ ਦੀ ਕਿਰਪਾ ਨਾਲ ਹੀ ਨਿਭਦੀ ਹੈ। ਰਹਿਤ ਹੈ, ਨਿਤਨੇਮ ਹੈ, ਇਹ ਵੀ ਗੁਰੂ ਦੀ ਕਿਰਪਾ ਨਾਲ ਹੀ ਨਿਭਦਾ ਹੈ। ਨਹੀਂ ਤਾਂ ਕਈ ਵਾਰੀ ਐਸੇ ਵਿਘਨ ਵਿਆਪ ਜਾਂਦੇ ਹਨ, ਨਿਤਨੇਮ ਵੀ ਰਹਿ ਜਾਂਦਾ ਹੈ, ਰਹਿਤ ਵਿੱਚ ਵੀ ਫਰਕ ਆ ਜਾਂਦਾ ਹੈ। ਇਹਦੇ ਲਈ ਵੀ ਅਕਾਲ ਪੁਰਖ ਦੇ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਹੇ ਠਾਕੁਰ ਮਾਲਕ ਵਾਹਿਗੁਰੂ ਜੀ, ਮੈਂ ਆਹੇ ਦਾ ਅਰਥ ਚਾਹ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਅਤੇ ਹੁਣ ਤੁਸੀਂ ਕਿਰਪਾ ਕਰੋ, ਆਪਣੀ ਭਗਤ ਨਿਭਾ ਦਿਓ। ਭਾਵ ਜੋ ਸਰਵਣ ਸਿਮਰਨ ਰੂਪ ਭਗਤੀ ਮੈਨੂੰ ਬਖਸ਼ਿਸ਼ ਕੀਤੀ ਹੈ, ਪ੍ਰੇਮਾ ਭਗਤੀ ਹੈ ਅਥਵਾ ਪਰਾ ਭਗਤੀ ਹੈ, ਕਿਰਪਾ ਕਰੋ ਇਹ ਆਪਣੀ ਭਗਤੀ ਆਪ ਹੀ ਨਿਭਾ ਦਿਓ, ਸਿਰ ਤੋੜ ਲਾ ਦਿਓ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਨਾਮ ਪਦਾਰਥ ਹੋਏ ਸਕਾਰਥ, ਹਿਰਦੈ ਚਰਨ ਵਸਾਹੇ। ਹੇ ਵਾਹਿਗੁਰੂ ਜੀ, ਤੁਸੀਂ ਨਾਮ ਰੂਪੀ ਪਦਾਰਥ ਮੇਰੀ ਝੋਲੀ ਵਿੱਚ ਪਾ ਦਿਓ ਅਤੇ ਨਾਲ ਹੀ ਹਿਰਦੈ ਚਰਨ ਵਸਾਹੇ, ਮੇਰੇ ਹਿਰਦੇ ਵਿੱਚ ਆਪਣੇ ਚਰਨ ਵਸਾ ਦਿਓ। ਜਦੋਂ ਨਾਮ ਰੂਪੀ ਪਦਾਰਥ ਮੈਨੂੰ ਪ੍ਰਾਪਤ ਹੋ ਗਿਆ, ਤੁਹਾਡੇ ਚਰਨ ਮੇਰੇ ਹਿਰਦੇ ਵਿੱਚ ਵਸ ਗਏ, ਹੋਏ ਸਕਾਰਥ, ਫਿਰ ਮੇਰਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਸਫਲ ਹੋ ਜਾਵੇਗਾ। ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੇ। ਹੇ ਵਾਹਿਗੁਰੂ ਜੀ, ਮੇਰੇ ਲਈ ਇਹੀ ਮੁਕਤੀ ਹੈ, ਇਹੀ ਮੇਰੇ ਲਈ ਜੀਵਨ ਜੁਗਤ ਹੈ, ਰੱਖੋ ਸੰਤ ਸੰਗਾਹੇ ਅਤੇ ਮੈਨੂੰ ਸੰਤਾਂ ਦੀ ਸੰਗਤ, ਗੁਰੂ ਦੀ ਸੰਗਤ ਵਿੱਚ ਜੋੜੀ ਰੱਖੋ। ਕਿਉਂਕਿ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ ਜਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਜਾਂਦਾ ਹੈ ਅਤੇ ਉਸਨੂੰ ਉੱਥੇ ਆਪਣੇ ਆਪ ਹੀ ਜੀਵਨ ਜੁਗਤ ਅਤੇ ਮੁਕਤੀ ਦੀ ਜੁਗਤ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਦਰਅਸਲ ਸਾਧ ਸੰਗਤ ਹੀ ਮੁਕਤੀ ਅਤੇ ਜੁਗਤੀ ਦਾ ਇੱਕ ਮੁਕਾਮ ਹੈ, ਜਿੱਥੇ ਆ ਕੇ ਸਾਨੂੰ ਮੁਕਤੀ ਅਤੇ ਜੀਵਨ ਜੁਗਤ ਪ੍ਰਾਪਤ ਹੋ ਸਕਦੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਜੀ, ਤੁਸੀਂ ਮੈਨੂੰ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰੱਖੋ, ਮੇਰੇ ਲਈ ਇਹੀ ਮੁਕਤੀ ਹੈ ਅਤੇ ਇਹੀ ਮੇਰੇ ਲਈ ਜੀਵਨ ਜੁਗਤ ਹੈ। ਨਾਮ ਤੇ ਆਵੋ ਸਹਿਜ ਸਮਾਵੋ, ਨਾਨਕ ਹਰ ਗੁਣ ਗਾਹੇ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਮੈਂ ਨਾਮ ਨੂੰ ਧਿਆਵਾਂ ਅਤੇ ਨਾਲੇ ਨਾਨਕ ਹਰ ਗੁਣ ਗਾਹੇ ਅਤੇ ਮੈਂ ਆਪ ਜੀ ਦੇ ਗੁਣ ਗਾਵਾਂ। ਇਹਦੇ ਨਾਲ ਕੀ ਹੋਵੇਗਾ, ਸਹਿਜ ਸਮਾਵਾਂ, ਫਿਰ ਮੈਂ ਆਤਮਕ ਅਡੋਲ ਅਵਸਥਾ ਵਿੱਚ ਸਮਾ ਜਾਵਾਂਗਾ। ਕਿਉਂਕਿ ਸੰਗਤ ਵਿੱਚ ਬੈਠ ਕੇ ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ ਅਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਾਂ, ਇਹਦੇ ਨਾਲ ਆਤਮਕ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਅਸਾ ਮਹੱਲਾ ਪੰਜਵਾਂ, ਠਾਕੁਰ ਚਰਨ ਸੁਹਾਵੇ, ਹਰ ਸੰਤਨ ਪਾਵੇ। ਹੁਣ ਇਸ ਅਗਲੇ ਸ਼ਬਦ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਪੂਰਨ ਸੰਤ ਨੇ, ਮਹਾਂਪੁਰਖ ਨੇ, ਜਿਨ੍ਹਾਂ ਦਾ ਮਨ ਸ਼ਾਂਤ ਹੋਇਆ ਹੈ, ਉਹਨਾਂ ਦੀ ਅਵਸਥਾ ਦੇ ਬਾਰੇ ਚਾਨਣਾ ਪਾਉਂਦੇ ਹਨ। ਠਾਕੁਰ ਚਰਨ ਸੁਹਾਵੇ, ਉਸ ਠਾਕੁਰ ਵਾਹਿਗੁਰੂ ਪਰਮੇਸ਼ਰ ਦੇ ਚਰਨ ਬੜੇ ਹੀ ਸੁਹਾਵਣੇ ਨੇ। ਉਹ ਕਿਹੜੇ ਚਰਨ ਨੇ? ਚਿਤ ਚਰਨ ਨਾਮ, ਉਹ ਨਾਮ ਰੂਪ ਚਰਨ ਨੇ। ਹਰ ਸੰਤਨ ਪਾਵੇ, ਅਤੇ ਜਿਹੜੇ ਵਾਹਿਗੁਰੂ ਦੇ ਸੰਤ ਨੇ ਉਹਨਾਂ ਚਰਨਾਂ ਨੂੰ ਪ੍ਰਾਪਤ ਕੀਤਾ। ਵਾਹਿਗੁਰੂ ਦੇ ਸੰਤ, ਉਸ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਹਰ ਵੇਲੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਆਪ ਗੁਆਇਆ ਸੇਵ ਕੁਮਾਇਆ ਗੁਣ ਰਸ ਰਸ ਗਾਵੇ। ਉਹਨਾਂ ਮਹਾਂਪੁਰਖਾਂ ਨੇ ਆਪ ਗੁਆਇਆ ਆਪਾ ਪਾਪ ਗੁਆ ਦਿੱਤਾ, ਕਿਵੇਂ ਸੇਵ ਕਮਾਇਆ ਉਹਨਾਂ ਨੇ ਸੇਵਾ ਕਮਾਈ ਸੇਵਾ ਕੀਤੀ, ਆਪੇ ਤੋਂ ਪਰੇ ਹੋ ਕੇ ਸੇਵਾ ਕੀਤੀ ਅਤੇ ਗੁਣ ਰਸ ਰਸ ਗਾਵੇ ਅਤੇ ਰਸ ਲੈ ਕੇ ਵਾਹਿਗੁਰੂ ਦੇ ਗੁਣ ਗਾਏ, ਅਥਵਾ ਰਸ ਰਸ ਗੁਣ ਰਸ ਰਸ ਗਾਵੇ ਅਤੇ ਰਸ ਪ੍ਰੇਮ ਨਾਲ ਅਤੇ ਰਸ ਸ਼ਰਧਾ ਦੇ ਨਾਲ ਸ਼ਰਧਾ ਅਤੇ ਪ੍ਰੇਮ ਦੇ ਰਸ ਵਿੱਚ ਭਿੱਜ ਕੇ ਉਹਨਾਂ ਨੇ ਵਾਹਿਗੁਰੂ ਦੇ ਗੁਣ ਗਾਏ। ਇਸੇ ਲਈ ਉਹਨਾਂ ਮਹਾਂਪੁਰਖਾਂ ਨੇ ਆਪਾ ਪਾਪ ਗੁਆ ਦਿੱਤਾ, ਜੀਵਨ ਸਫਲ ਕਰ ਲਿਆ। ਇਹ ਕਹੇ ਆਸਾ ਦਰਸ ਪਿਆਸਾ ਆਨ ਨਾ ਭਾਵੇ। ਹਜ਼ੂਰ ਕਹਿੰਦੇ ਉਹਨਾਂ ਮਹਾਂਪੁਰਖਾਂ ਦੀ ਇੱਕੋ ਹੀ ਆਸ ਹੁੰਦੀ ਹੈ ਕਿ ਦਰਸ ਪਿਆਸਾ, ਵਾਹਿਗੁਰੂ ਦੇ ਦਰਸ਼ਨਾਂ ਦੀ ਹੀ ਪਿਆਸ ਤਾਂਘ ਉਹਨਾਂ ਦੇ ਮਨ ਦੇ ਵਿੱਚ ਲੱਗੀ ਰਹਿੰਦੀ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ, ਅਥਵਾ ਮੇਰਾ ਮਨ ਲੁਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਬਸ ਆਹੀ ਇੱਕ ਪਿਆਸ ਉਹਨਾਂ ਦੇ ਮੰਡੇ ਵਿੱਚ ਲੱਗੀ ਰਹਿੰਦੀ ਹੈ, ਆਨ ਨਾ ਪਾਵੇ, ਇਸ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਦਇਆ ਤੁਹਾਰੀ ਕਿਆ ਜੰਤ ਵਿਚਾਰੀ, ਨਾਨਕ ਬਲ ਬਲ ਜਾਵੇ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਇਹ ਸਭ ਆਪ ਜੀ ਦੀ ਮਿਹਰ ਹੈ। ਕਿਆ ਜੰਤ ਵਿਚਾਰੀ, ਇਹ ਜੀਵ ਵਿਚਾਰਾ ਕੀ ਹੈ, ਇਹਦੇ ਹੱਥ ਵਸ ਕੁਝ ਵੀ ਨਹੀਂ ਹੈ। ਨਾਨਕ ਬਲ ਬਲ ਜਾਵੇ, ਹੇ ਵਾਹਿਗੁਰੂ ਜੀ, ਮੈਂ ਤੇ ਆਪ ਜੀ ਤੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਬਲਿਹਾਰ ਜਾਂਦਾ ਹਾਂ। ਆਸਾ ਮਹੱਲਾ ਪੰਜਵਾਂ, ਏਕ ਸਿਮਰ ਮਨ ਮਾਹੀ ਰਹਾਉ। ਹੁਣ ਅੱਗੇ ਫਿਰ ਆਸਾ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਜੀ ਫਰਮਾਉਂਦੇ ਹਨ, ਏਕ ਸਿਮਰ ਮਨ ਮਾਹੀ। ਹੇ ਭਾਈ, ਤੂੰ ਉਸ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਸਿਮਰ, ਭਾਵ ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਇਹ ਗੁਰਮਤ ਦਾ ਸਿਧਾਂਤ ਹੈ ਵੀ ਇੱਕ ਨੂੰ ਹੀ ਆਪਣੇ ਮਨ ਵਿੱਚ ਸਿਮਰ। ਅੱਗੇ ਵਿਸਰਾਮ ਦੇ ਕੇ ਫਰਮਾਉਂਦੇ ਹਨ, ਨਾਮ ਨਾਮ ਤੇ ਆਵਹੋ ਹਿਰਦੈ ਵਸਾਵਹੋ, ਤਿਸ ਬਿਨ ਕੋ ਨਾਹੀ। ਹੇ ਭਾਈ, ਤੁਸੀਂ ਵਾਹਿਗੁਰੂ ਦੇ ਨਾਮ ਨੂੰ ਧਿਆਓ ਤੇ ਨਾਮ ਨੂੰ ਓਨਾ ਚਿਰ ਧਿਆਈ ਜਾਓ ਜਿੰਨਾ ਚਿਰ ਹਿਰਦੇ ਵਿੱਚ ਨਹੀਂ ਵਸਦਾ। ਨਾਮ ਨੂੰ ਹਿਰਦੇ ਵਿੱਚ ਵਸਾਓ, ਤਿਸ ਬਿਨ ਕੋ ਨਾਹੀ, ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਤੁਹਾਡੇ ਨਾਲ ਜਾਣ ਵਾਲੀ ਨਹੀਂ ਹੈ। ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਸੰਗੀ ਸਾਥੀ ਵੀ ਨਹੀਂ ਹੈ। ਪ੍ਰਭ ਸਰਣੀ ਆਈਐ ਸਾਰੋ ਫਲ ਪਾਈਐ, ਸਗਲੇ ਦੁੱਖ ਜਾਹੇ। ਗੁਰਮੁਖੋ, ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ, ਇਹਦੇ ਨਾਲ ਸਾਰੇ ਹੀ ਫਲ ਪ੍ਰਾਪਤ ਕਰ ਲਈਦੇ ਹਨ। ਸਗਲੇ ਦੁੱਖ ਜਾਈ ਤੇ ਨਾਲ ਸਾਰੇ ਦੁੱਖ ਦੀਨ ਦੁਨੀਆਂ ਦੇ ਸਰੀਰ ਦੇ ਮਨ ਦੇ ਸਾਰੇ ਦੁੱਖ ਚਲੇ ਜਾਂਦੇ ਹਨ। ਜੀਵਨ ਕੋ ਦਾਤਾ ਪੁਰਖ ਵਿਦਾਤਾ, ਨਾਨਕ ਘਟ ਘਟ ਆਹੀ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਦਾਤਾ ਹੈ ਤੇ ਪੁਰਖ ਵਿਦਾਤਾ, ਉਹ ਕਰਮ ਫਲ ਪ੍ਰਦਾਤਾ ਤੇ ਪੁਰਖ ਵਿਆਪਕ ਸਰੂਪ ਹੈ। ਨਾਨਕ ਘਟ ਘਟ ਆਹੀ, ਉਹ ਕਿੱਥੇ ਹੈ? ਹਜ਼ੂਰ ਕਹਿੰਦੇ ਉਹ ਘਟਾਂ ਘਟਾਂ ਦੇ ਵਿੱਚ ਵਸ ਰਿਹਾ ਹੈ, ਹਰ ਜੀਵ ਦੇ ਸਰੀਰ ਵਿੱਚ ਤੇ ਹਰ ਜੀਵ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਆਸਾ ਮਹੱਲਾ ਪੰਜਵਾਂ, ਹਰ ਬਿਸਰਤ ਸੋ ਮੂਆ ਰਹਾਉ। ਫਿਰ ਅੱਗੇ ਪੰਜਵੇਂ ਗੁਰਦੇਵ ਜੀ ਫਰਮਾਉਂਦੇ ਹਨ, ਗੁਰਮੁਖੋ ਵਾਹਿਗੁਰੂ ਦਾ ਸਿਮਰਨ ਕਰੋ ਤੇ ਜਿਹਨੂੰ ਵਾਹਿਗੁਰੂ ਭੁੱਲ ਗਿਆ, ਹਰ ਬਿਸਰਤ ਸੋ ਮੂਆ, ਉਹ ਸਮਝ ਲਓ ਮਰ ਗਿਆ, ਭਾਵ ਉਹਦੀ ਕੋਈ ਜ਼ਿੰਦਗੀ ਨਹੀਂ ਹੈ। ਹਜ਼ੂਰ ਦੇ ਬਚਨ ਹਨ, ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਦੇ ਭੁੱਲ ਜਾਣ ਕਰਕੇ ਹਮੇਸ਼ਾ ਦੀ ਖੁਆਰੀ ਪੱਲੇ ਪੈਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹੀ ਅਸਲੀ ਜਿਉਂਦਾ ਹੈ, ਜਿਹਨੂੰ ਵਾਹਿਗੁਰੂ ਭੁੱਲ ਗਿਆ ਉਹ ਸਮਝ ਲਓ ਮਰ ਗਿਆ। ਮਰਨੰ ਬਿਸਰਣੰ ਗੋਬਿੰਦਾ ਹੈ, ਜੀਵਨੰ ਹਰਨਾਮ ਧਿਆਵਨਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਹੁਣ ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਨਾਮ ਤੇ ਆਵੇ ਸਰਵ ਫਲ ਪਾਵੇ, ਸੋ ਜਨ ਸੁਖੀਆ ਹੋਆ। ਗੁਰਮੁਖੋ ਜੋ ਵੀ ਗੁਰਸਿੱਖ ਮਾਈ ਪਾਈ ਨਾਮ ਤੇ ਆਉਂਦਾ ਹੈ, ਸਰਵ ਫਲ ਪਾਵੇ, ਉਹ ਸਾਰੇ ਫਲ ਪ੍ਰਾਪਤ ਕਰ ਲੈਂਦਾ। ਤੇ ਜਿਹੜਾ ਨਾਮ ਸਿਮਰਨ ਕਰਦਾ ਹੈ ਸੋ ਜਨ ਸੁਖੀਆ ਹੋਆ, ਉਹੀ ਜਨ ਗੁਰਮੁਖ ਪਿਆਰਾ ਸੁਖੀ ਹੋਇਆ ਹੈ। ਕਿਉਂਕਿ ਇੱਕ ਪਾਸੇ ਸਤਿਗੁਰੂ ਦੇ ਬਚਨ ਨੇ ਨਾਨਕ ਦੁਖੀਆ ਸਭ ਸੰਸਾਰ, ਦੂਜੇ ਪਾਸੇ ਇਹ ਵੀ ਪੰਕਤੀ ਹੈ ਸੋ ਸੁਖੀਆ ਜਿਸ ਨਾਮ ਆਧਾਰ, ਜਿਹਨੂੰ ਨਾਮ ਦਾ ਆਸਰਾ ਮਿਲ ਗਿਆ ਉਹੀ ਅਸਲੀ ਸੁਖੀਆ ਹੈ। ਰਾਜ ਕਹਾਵੈ ਹਉਂ ਕਰਮ ਕਮਾਵੈ, ਬੰਧਿਓ ਨਲਨੀ ਭਰਮ ਸੁਆ। ਹਜ਼ੂਰ ਕਹਿੰਦੇ ਨੇ ਵੇਖ ਲਓ ਇਹ ਮਨੁੱਖ ਆਪਣੇ ਆਪ ਨੂੰ ਰਾਜਾ ਵੀ ਅਖਵਾਉਂਦਾ ਤੇ ਬੜੇ ਹੋਂ ਸਹਿਤ ਹਉਮੈ ਸਹਿਤ ਕਰਮ ਵੀ ਕਰਦਾ ਹੈ। ਬੰਧਿਓ ਨਲਨੀ ਭਰਮ ਸੁਆ, ਇਹ ਮਨੁੱਖ ਉਹਨਾਂ ਹੋਂ ਵਿੱਚ ਕੀਤੇ ਕਰਮਾਂ ਦੇ ਨਾਲ ਇਉਂ ਬੱਜ ਗਿਆ ਜਿਵੇਂ ਸੂਆ ਦਾ ਅਰਥ ਹੈ ਤੋਤਾ, ਉਹ ਭਰਮ ਕਰਕੇ ਨਲਨੀ ਦੇ ਨਾਲ ਬੱਜ ਜਾਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਤੋਤਿਆਂ ਨੂੰ ਪਕੜਦੇ ਸਨ ਉਹਨਾਂ ਦਾ ਇੱਕ ਬੜਾ ਅਜੀਬ ਤਰੀਕਾ ਅਪਣਾਇਆ ਹੋਇਆ ਸੀ। ਉਹ ਤਰੀਕਾ ਕੀ ਸੀ? ਉਹ ਦੋ ਪਾਸੇ ਕਾਨੇ ਗੱਡ ਕੇ ਉਹਨਾਂ ਦੇ ਉੱਪਰ ਇੱਕ ਤਕੜਾ ਲੈ ਕੇ ਉਹਦੇ ਵਿੱਚ ਇੱਕ ਉਹ ਨਲਕੀ ਜੀ ਪਾ ਕੇ, ਨੜਾ ਪਾ ਕੇ ਉੱਪਰ ਟਿਕਾ ਦਿੰਦੇ ਸਨ। ਉਹਦੇ ਹੇਠਲੇ ਪਾਸੇ ਇੱਕ ਪਾਣੀ ਦਾ ਦੌਰ ਭਰ ਕੇ ਰੱਖ ਦਿੰਦੇ ਅਤੇ ਇੱਕ ਪਾਸੇ ਅਨਾਰ ਟਿਕਾ ਦਿੰਦੇ। ਤੋਤਾ ਅਨਾਰ ਦਾ ਬੜਾ ਸ਼ੌਕੀਨ ਹੈ, ਉਸ ਅਨਾਰ ਨੂੰ ਖਾਣ ਵਾਸਤੇ ਜਦੋਂ ਨਲਕੀ 'ਤੇ ਬਹਿੰਦਾ ਉਹ ਜਿਹੜੀ ਨਲਕੀ ਹੁੰਦੀ ਸੀ ਉਹ ਘੁੰਮ ਜਾਂਦੀ, ਤੋਤੇ ਦੇ ਪੈਰ ਉੱਪਰ ਅਤੇ ਸਿਰ ਹੇਠਾਂ ਪਾਣੀ ਦੇ ਨੇੜੇ ਜਾ ਲੱਗਦਾ ਅਤੇ ਪਾਣੀ ਦੇ ਨੇੜੇ ਉਹਨੂੰ ਜਦੋਂ ਪਾਣੀ ਦੇ ਵਿੱਚ ਆਕਾਸ਼ ਦਾ ਪਰਛਾਵਾਂ ਦਿਸਦਾ ਉਹਨੂੰ ਇਹ ਪਰਮ ਪੈ ਜਾਂਦਾ ਬਈ ਜੇ ਮੈਂ ਪੈਰ ਛੱਡ ਦਿੱਤੇ, ਨਲਨੀ ਛੱਡ ਦਿੱਤੀ, ਮੈਂ ਸਮੁੰਦਰ ਵਿੱਚ ਡੁੱਬ ਜਾਵਾਂਗਾ। ਹੁੰਦਾ ਤਾਂ ਪਾਣੀ ਥੋੜ੍ਹਾ ਹੀ ਹੈ ਪਰ ਉਹਨੂੰ ਇਹ ਪਰਮ ਪੈਂਦਾ ਅਤੇ ਫਿਰ ਉਹ ਛੱਡਦਾ ਨਹੀਂ ਸੀ ਉਸ ਨਲਕੀ ਨੂੰ ਅਤੇ ਸ਼ਿਕਾਰੀ ਆ ਕੇ ਜਿਉਂਦੇ ਨੂੰ ਉਸ ਨੂੰ ਪਕੜ ਲੈਂਦੇ ਸਨ। ਇਹ ਇੱਕ ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ, ਬੰਧਿਓ ਨਲਨੀ ਭਰਮ ਸੂਆ, ਸੂਆ ਦਾ ਅਰਥ ਹੈ ਤੋਤਾ, ਭਰਮ ਕਰਕੇ ਜਿਵੇਂ ਨਲਨੀ ਦੇ ਨਾਲ ਬੱਜ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਮਨੁੱਖ ਰਾਜਾ ਹੋ ਕੇ ਹੋਮੈ ਸਹਿਤ ਕਰਮ ਕਰਦਾ ਹੈ ਉਸ ਹੋਮੈ ਦੀ ਨਲਨੀ ਦੇ ਨਾਲ ਹੀ ਬੱਜ ਜਾਂਦਾ ਹੈ, ਮੈਂ ਆਹ ਕੀਤਾ ਮੈਂ ਉਹ ਕੀਤਾ ਹੈ। ਕਹੁ ਨਾਨਕ ਸਤਿਗੁਰ ਭੇਟਿਆ, ਸੋ ਜਨ ਨਿਹਚਲ ਥੀਆ। ਲੋੜ ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਜਿਸ ਨੂੰ ਸੱਚਾ ਸਤਿਗੁਰੂ ਮਿਲਿਆ ਹੈ ਸੋ ਜਨ ਨਿਹਚਲ ਥੀਆ, ਉਹ ਜਨ ਗੁਰਮੁਖ ਪਿਆਰਾ ਅਚਲ ਹੋਇਆ, ਉਸ ਨੂੰ ਅਮਰ ਪਦਵੀ ਪ੍ਰਾਪਤ ਹੋ ਗਈ, ਉਹ ਸਦਾ ਸਥਿਰ ਹੋ ਗਿਆ, ਉਸ ਨੂੰ ਅਟਲ ਰਾਜ ਭਾਗ ਮਿਲ ਗਿਆ ਜਿਸ ਨੂੰ ਸੱਚਾ ਸਤਿਗੁਰੂ ਮਿਲਿਆ ਹੈ। ਆਸਾ ਮਹੱਲਾ ਪੰਜਵਾਂ, ਘਰ ਚੌਦਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹਿ। ਲਹੁਣ ਅੱਗੇ ਫਿਰ ਆਸਾ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਆ ਰਹੇ ਨੇ, ਘਰ ਚੌਦਵਾਂ, ਚੌਦਵੇਂ ਘਰ ਸੁਰਤਾਲ ਦੇ ਵਿੱਚ ਇਹਨਾਂ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਹਜ਼ੂਰ ਕਹਿੰਦੇ ਨੇ ਉਹ ਨਿਹੋ ਨਵੇਲਾ, ਹੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਹੋ ਪ੍ਰੇਮ ਨਵੇਲਾ ਨਿਤ ਨਵਾਂ ਹੈ। ਆਪਣੇ ਪ੍ਰੀਤਮ ਸਿਉਂ ਲਾਗ ਰਹੇ, ਜਿਸ ਵਾਹਿਗੁਰੂ ਦੇ ਪ੍ਰੇਮ ਦਾ ਸਦਕਾ ਉਸ ਪਿਆਰ ਦੀ ਬਰਕਤ ਦੇ ਨਾਲ ਇਹ ਜੀਵ ਆਪਣੇ ਪਿਆਰੇ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਪ੍ਰਭੂ ਦਾ ਪ੍ਰੇਮ ਹਮੇਸ਼ਾ ਲਈ ਨਵਾਂ ਹੀ ਨਵਾਂ ਹੈ। ਜਿਵੇਂ ਬਾਬਾ ਫਰੀਦ ਜੀ ਨੇ ਵੀ ਲਿਖਿਆ ਹੈ, ਫਰੀਦਾ ਕਾਲੀ ਜਿਨ ਨਾ ਰਾਵੇ ਆ, ਧੌਲੀ ਰਾਵੇ ਕੋਏ, ਕਰ ਸਾਈ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਜੇ ਕਿਸੇ ਨੇ ਜਵਾਨੀ ਦੇ ਵਿੱਚ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ ਤੇ ਬਿਰਧ ਅਵਸਥਾ ਵਿੱਚ ਵੀ ਕਰਕੇ ਦੇਖ ਲਵੇ, ਤੇ ਜੇ ਬਿਰਧ ਅਵਸਥਾ ਵਿੱਚ ਵੀ ਕੋਈ ਵਾਹਿਗੁਰੂ ਦੀ ਭਗਤੀ ਕਰੇ ਤੇ ਉਹਨੂੰ ਨਵਾਂ ਹੀ ਰੰਗ, ਨਵਾਂ ਹੀ ਆਨੰਦ, ਨਵਾਂ ਹੀ ਨਿਹੋ ਪ੍ਰੇਮ ਉਸਨੂੰ ਪ੍ਰਾਪਤ ਹੁੰਦਾ ਹੈ। ਕੁਛ ਜਿਹੜੇ ਹੋਰ ਪ੍ਰਾਚੀਨ ਵਿਦਵਾਨ ਸਨ, ਉਹਨਾਂ ਨੇ ਮੁੱਖ ਪਾਠ ਦੇ ਅਰਥ ਇਹੀ ਹੈ ਜੋ ਤੁਸਾਂ ਸੁਣਿਆ, ਉਹ ਨਿਹੋ ਨਵੇਲਾ। ਪਰ ਕੁਛ ਵਿਦਵਾਨਾਂ ਨੇ ਉਹ ਹੁਣੇ ਹੁਣ ਵੇਲਾ ਇਉਂ ਵੀ ਪਾਠ ਕੀਤਾ, ਬਈ ਉਹ ਹੁਣੇ ਹੁਣ ਹੀ ਵੇਲਾ ਸਮਾਂ ਹੈ ਵਾਹਿਗੁਰੂ ਦੀ ਬੰਦਗੀ ਦਾ, ਅਤੇ ਇਹਨੂੰ ਕਰਨਾ ਚਾਹੀਦਾ। ਪਰ ਇਹਨੂੰ ਦੂਜਾ ਪਾਠ ਜਾਂ ਗਾਉਣੀ ਅਰਥ, ਗਾਉਣੀ ਪਾਠ ਆਖਿਆ ਜਾ ਸਕਦਾ ਹੈ। ਤੀਜਾ, ਕੁਛ ਵਿਦਵਾਨਾਂ ਨੇ ਇਹ ਵੀ ਪਾਠ ਕੀਤਾ ਉਹ ਨਿਹੋ ਨਾ ਵੇਲਾ, ਨੰਨੇ ਨੂੰ ਵੱਖਰਾ ਕਰਕੇ ਵੀ ਕੀਤਾ, ਵੀ ਉਸ ਪ੍ਰੇਮ ਦਾ ਕੋਈ ਵੇਲਾ ਨਹੀਂ, ਕਿਸੇ ਵੇਲੇ ਵੀ ਤੁਸੀਂ ਵਾਹਿਗੁਰੂ ਨਾਲ ਪਿਆਰ ਕਰ ਸਕਦੇ ਹੋ, ਪਰ ਨਹੀਂ, ਮੁੱਖ ਪਾਠ ਅਤੇ ਮੁੱਖ ਅਰਥ ਇਹ ਸਮਝਣਾ ਉਹ ਨਿਹੋ ਨਵੇਲਾ, ਵੀ ਉਹ ਵਾਹਿਗੁਰੂ ਦਾ ਪਿਆਰ ਨਿਤ ਨਵਾਂ ਹੈ, ਜਿਸ ਦੀ ਬਰਕਤ ਨਾਲ ਇਹ ਮਨੁੱਖ ਉਸ ਪਿਆਰੇ ਪ੍ਰੀਤਮ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜੋ ਪ੍ਰਭ ਪਾਵੈ ਜਨਮ ਨਾ ਆਵੈ, ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ। ਹਜ਼ੂਰ ਫਰਮਾਉਂਦੇ ਨੇ, ਜੋ ਪ੍ਰਭ ਪਾਵੈ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਪਾ ਜਾਂਦਾ ਹੈ, ਫਿਰ ਉਹ ਮੁੜ ਕੇ ਜਨਮ ਵਿੱਚ ਨਹੀਂ ਆਉਂਦਾ। ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਤੇ ਵਾਹਿਗੁਰੂ ਦੀ ਪ੍ਰੀਤੀ ਵਿੱਚ ਹੀ ਰਚੈ, ਤਦਾਕਾਰ ਹੋ ਜਾਂਦਾ। ਤੇ ਜਿਹੜਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਉਹਦੀ ਮੁਹੱਬਤ ਵਿੱਚ ਮਗਨ ਹੋ ਜਾਂਦਾ ਹੈ, ਤੇ ਫਿਰ ਉਹਦਾ ਜਨਮ ਮਰਨ ਨਹੀਂ ਹੋ ਸਕਦਾ। ਪ੍ਰਭ ਸੰਗਮ ਲੀਜੈ ਇਹੋ ਮਨ ਦੀਜੈ, ਨਾਨਕ ਨਾਮ ਮਿਲੈ ਆਪਣੀ ਦਇਆ ਕਰੋ। ਹਜ਼ੂਰ ਕਹਿੰਦੇ ਨੇ, ਪ੍ਰਭ ਸੰਗਮ ਲੀਜੈ, ਹੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇਸ ਤਰ੍ਹਾਂ ਮਿਲਿਆ ਜਾ ਸਕਦਾ ਹੈ, ਕਿਵੇਂ? ਇਹੋ ਮਨ ਦੀਜੈ, ਤੁਸੀਂ ਆਪਣਾ ਇਹ ਮਨ ਉਹਦੀ ਭੇਟਾ ਚੜ੍ਹਾ ਦਿਓ। ਵਾਹਿਗੁਰੂ ਦੇ ਨਾਲ ਮਿਲਣ ਦਾ ਤਰੀਕਾ ਹੈ, ਗੁਰਮੁਖੋ, ਜੇ ਵਾਹਿਗੁਰੂ ਦੇ ਨਾਲ ਮਿਲਣਾ ਚਾਹੁੰਦੇ ਹੋ ਤੇ ਇਹ ਆਪਣਾ ਮਨ ਉਹਦੀ ਭੇਟਾ ਚੜ੍ਹਾ ਦਿਓ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਨਾਨਕ ਨਾਮ ਮਿਲੇ ਆਪਣੀ ਦਇਆ ਕਰੋ। ਤੇ ਨਾਲ ਬੇਨਤੀ ਕਰੋ, ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਤੇ ਦਇਆ ਕਰੋ, ਮੇਰੇ ਤੇ ਮਿਹਰ ਕਰੋ ਤੇ ਮੈਨੂੰ ਆਪ ਜੀ ਦਾ ਨਾਮ ਮਿਲੇ। ਤੇ ਜਦੋਂ ਨਾਮ ਮਿਲ ਜਾਂਦਾ ਹੈ, ਨਾਮ ਦੇ ਜ਼ਰੀਏ ਨਾਮੀ ਵਾਹਿਗੁਰੂ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਆਸਾ ਮਹੱਲਾ ਪੰਜਵਾਂ, ਮਿਲ ਰਾਮ ਪਿਆਰੇ, ਤੁਮ ਬਿਨ ਧੀਰਜ ਕੋ ਨਾ ਕਰੈ ਰਹਾਉ। ਫਿਰ ਅੱਗੇ ਆਸਾ ਰਾਗ ਦੇ ਅੰਦਰ ਦੋ ਪਦਾ ਸ਼ਬਦ ਸਤਿਗੁਰੂ ਮਹਾਰਾਜ ਉਚਾਰਨ ਕਰ ਰਹੇ ਹਨ। ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ, ਮਿਲ ਰਾਮ ਪਿਆਰੇ, ਹੇ ਪਿਆਰੇ ਪ੍ਰਭੂ ਜੀ, ਤੁਸੀਂ ਸਾਨੂੰ ਮਿਲੋ। ਤੁਮ ਬਿਨ ਧੀਰਜ ਕੋ ਨਾ ਕਰੈ, ਤੁਹਾਡੇ ਬਿਨਾਂ ਹੋਰ ਕੋਈ ਵੀ ਮੇਰੇ ਮਨ ਨੂੰ ਧੀਰਜ ਨਹੀਂ ਦੇ ਸਕਦਾ। ਤੁਹਾਡੇ ਮਿਲਣ ਦੇ ਨਾਲ ਹੀ ਮੇਰੇ ਮਨ ਨੂੰ ਧੀਰਜ ਪ੍ਰਾਪਤ ਹੋ ਸਕਦਾ ਹੈ। ਚਾਹੇ ਹੋਰ ਕਿੰਨੇ ਦੇਵੀ ਦੇਵਤੇ ਨੇ, ਕਿੰਨੇ ਪੀਰ ਫਕੀਰ ਨੇ, ਕਿੰਨੇ ਵੀ ਗੁਰੂ ਪੀਰ ਨੇ, ਪਰ ਤੁਹਾਡੇ ਬਿਨਾਂ ਮੇਰੇ ਮਨ ਨੂੰ ਧੀਰਜ ਕੋਈ ਵੀ ਨਹੀਂ ਦੇ ਸਕਦਾ। ਅਥਵਾ ਤੁਮ ਬਿਨ ਧੀਰਜ ਕੋ ਨਾ ਕਰੈ, ਹੇ ਵਾਹਿਗੁਰੂ ਜੀ, ਬਸ ਤੁਸੀਂ ਆ ਕੇ ਮੈਨੂੰ ਮਿਲੋ। ਹੋਰ ਜਿੰਨੇ ਵੀ ਸਾਧਨ ਨੇ, ਤੀਰਥ, ਬਰਤ, ਪੁੰਨ ਦਾਨ ਆਦਿਕ, ਇਹਨਾਂ ਦੇ ਨਾਲ ਮੇਰੇ ਮਨ ਨੂੰ ਧੀਰਜ ਨਹੀਂ ਪ੍ਰਾਪਤ ਹੋ ਸਕਦਾ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਿਮਰਤ ਸ਼ਾਸਤਰ ਬਹੁ ਕਰਮ ਕਮਾਏ, ਪ੍ਰਭ ਤੁਮਰੇ ਦਰਸ ਬੈਨ ਸੁਖ ਨਾਹੀ। ਹੇ ਵਾਹਿਗੁਰੂ ਜੀ, 27 ਸਿਮਰਤੀਆਂ ਤੇ ਬਾਕੀ ਜਿਤਨੇ ਹੋਰ ਧਰਮ ਸ਼ਾਸਤਰ ਨੇ, ਧਰਮ ਗ੍ਰੰਥ ਨੇ, ਉਹਨਾਂ ਨੇ ਬਹੁਤ ਸਾਰੇ ਕਰਮ ਦ੍ਰਿੜ ਕਰਵਾਏ ਨੇ, ਕਿਉਂਕਿ ਮੁੱਖ ਕਰਮ ਦੋ ਪ੍ਰਕਾਰ ਦੇ ਨੇ, ਇੱਕ ਵਿਧੀ ਕਰਮ ਨੇ, ਦੂਸਰੇ ਨਿਖਿਧ ਕਰਮ ਨੇ। ਤੇ ਜਿਹੜੇ ਵਿਧੀ ਕਰਮ ਨੇ, ਅੱਗੇ ਨਿਤ, ਨਮਿਤ, ਪ੍ਰਾਸ਼ਚਿਤ, ਕਾਮਕ, ਅੱਗੇ ਹੋਰ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਭੇਦ ਦੱਸੇ ਗਏ ਨੇ, ਤੇ ਪਾਪ ਕਰਮ ਵੀ ਬੇਅੰਤ ਪ੍ਰਕਾਰ ਦੇ ਨੇ। ਲਓ ਹਜ਼ੂਰ ਕਹਿੰਦੇ ਨੇ, ਜੋ ਸਿਮਰਤੀਆਂ ਸ਼ਾਸਤਰਾਂ ਨੇ ਬਹੁਤ ਸਾਰਾ ਕਰਮਾਂ ਦੇ ਉਪਦੇਸ਼ ਦ੍ਰਿੜ ਕਰਵਾਏ ਸਨ, ਅਸਾਂ ਉਹ ਕਰਕੇ ਵੇਖ ਲਏ ਨੇ। ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀਂ, ਪਰ ਹੇ ਵਾਹਿਗੁਰੂ ਜੀ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਸਾਨੂੰ ਸਦੈਵੀ ਸੁਖ, ਸੱਚਾ ਸੁਖ ਨਹੀਂ ਪ੍ਰਾਪਤ ਹੋ ਸਕਦਾ। ਜਿਵੇਂ ਕੋਈ ਇਸਤਰੀ ਚਾਹੇ ਕਿੰਨੇ ਵੀ ਹਾਰ ਸ਼ਿੰਗਾਰ ਲਾ ਲਵੇ, ਪਰ ਜੇ ਪਤੀ ਦੇ ਦੀਦਾਰ ਨਾ ਹੋਣ ਤੇ ਉਹਨੂੰ ਸੁਹਾਗ ਦਾ ਸੁਖ ਨਹੀਂ ਮਿਲ ਸਕਦਾ। ਇਸੇ ਤਰ੍ਹਾਂ ਇਹ ਮਨੁੱਖ ਸਿਮਰਤੀਆਂ ਸ਼ਾਸਤਰਾਂ ਦੇ ਦ੍ਰਿੜਾਏ ਬਹੁਤੇ ਕਰੋਂ ਵੀ ਕਰਦਾ ਰਵੇ, ਪਰ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਅਸਲੀ ਜਿਹੜਾ ਆਤਮਕ ਆਨੰਦ ਹੈ, ਆਤਮਕ ਸੁਖ ਹੈ, ਪ੍ਰਭੂ ਦੇ ਮਿਲਾਪ ਦਾ ਸੁਖ ਹੈ, ਉਹ ਨਹੀਂ ਮਿਲ ਸਕਦਾ। ਵਰਤ ਨੇਮ ਸੰਜਮ ਕਰ ਥਾਕੇ, ਨਾਨਕ ਸਾਧ ਸਾਰਨ ਪ੍ਰਭ ਸੰਗ ਵਸੈ। ਹੇ ਵਾਹਿਗੁਰੂ ਜੀ, ਅਸੀਂ ਵਰਤ ਰੱਖ ਰੱਖ ਕੇ, ਵਰਤ ਅਨੇਕਾਂ ਪ੍ਰਕਾਰ ਦੇ ਨੇ, ਕੋਈ ਪੁੰਨਿਆਂ ਦਾ ਵਰਤ ਰੱਖਦਾ, ਕੋਈ ਏਕਾਦਸ਼ੀ ਦਾ ਵਰਤ ਰੱਖਦਾ, ਕੋਈ ਕ੍ਰਿਸ਼ਨ ਚੰਦਰਾਇਣੀ ਵਰਤ ਰੱਖਦਾ, ਕੋਈ ਕੌਰਵ ਚੌਥ ਦਾ ਬੀਬੀਆਂ ਵਰਤ ਰੱਖਦੀਆਂ ਨੇ। ਹਜ਼ੂਰ ਕਹਿੰਦੇ ਨੇ, ਵਰਤ ਨੇ, ਵਰਤ ਵੀ ਰੱਖ ਕੇ ਵੇਖ ਲਏ ਨੇ, ਤੇ ਹੋਰ ਕਈ ਤਰ੍ਹਾਂ ਦੇ ਨੇਮ ਨਿਯਮ ਧਾਰਨ ਕਰਕੇ ਵੀ ਵੇਖ ਲਏ ਨੇ, ਤੇ ਸੰਜਮ ਇੰਦਰੀਆਂ ਦਾ ਦਮਨ ਕਰਕੇ ਵੀ ਦੇਖ ਲਿਆ ਹੈ, ਹੋਰ ਕਈ ਤਰ੍ਹਾਂ ਦੇ ਪਰਹੇਜ਼ ਵੀ ਕਰ ਕਰਕੇ ਥੱਕ ਗਏ ਹਾਂ। ਨਾਨਕ ਸਾਧ ਸਰਨ ਪ੍ਰਭ ਸੰਗ ਵਸੈ। ਪਰ ਜਦੋਂ ਇਹ ਜੀਵ ਸਾਧ ਸਰਨ ਵਾਹਿਗੁਰੂ ਸਾਧ ਸਰਨ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਪ੍ਰਭ ਸੰਗ ਵਸੈ, ਫਿਰ ਵਾਹਿਗੁਰੂ ਦੇ ਨਾਲ ਵਸਦਾ, ਭਾਵ ਗੁਰੂ ਦੀ ਸ਼ਰਨ ਵਿੱਚ ਆ ਕੇ ਤੇ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। ਹੋਰ ਜਿੰਨੇ ਕੋਈ ਧਰਮ ਕਰਮ ਕਰੀ ਜਾਵੇ, ਇਹਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਲਓ ਹੁਣ ਅੱਗੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦੇ ਰਹੇ ਹਨ। ਆਸਾ ਮਹੱਲਾ ਪੰਜਵਾਂ, ਕਰ ਪੰਦਰਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਰ ਪੰਦਰਵਾਂ, ਪੰਦਰਵੇਂ ਕਰ ਸੁਰਤਾਲ ਦੇ ਵਿੱਚ ਪੜਤਾਲ ਬਾਣੀ ਉਚਾਰਨ ਕਰਦੇ ਹਨ। ਪੜਤਾਲ ਜਿਸ ਦੇ ਵਿੱਚ ਪਾਠਵੇਂ ਤਾਲ ਪੈਣ, ਅਥਵਾ ਪੜਤਾਲ ਦਾ ਅਰਥ ਜਿਸ ਦੇ ਵਿੱਚ ਮੁੜ ਮੁੜ ਕੇ ਕੋਈ ਤਾਲ ਪੈਣ, ਉਸਨੂੰ ਪੜਤਾਲ ਕਹਿੰਦੇ ਨੇ। ਅਥਵਾ ਪੜਤਾਲ ਦਾ ਜਿਹੜਾ ਸਿਧਾਂਤਕ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਪੜਤਾਲ ਉਹ ਬਾਣੀ ਹੈ ਵੀ ਜਿਸ ਨੂੰ ਪੜ੍ਹ ਕੇ ਵਾਹਿਗੁਰੂ ਦੀ ਪੜਤਾਲ ਕੀਤੀ ਜਾ ਸਕਦੀ। ਪੜਤਾਲ ਕਹਿੰਦੇ ਨੇ ਜਾਂਚ ਨੂੰ, ਕੋਖ ਨੂੰ। ਇਸ ਲਈ ਪੜਤਾਲ ਦਾ ਅਰਥ ਵੀ ਉਹ ਬਾਣੀ ਜਿਸ ਦੁਆਰਾ ਵਾਹਿਗੁਰੂ ਦੀ ਕੋਖ ਤੇ ਪੜਤਾਲ ਜਾਂਚ ਕੀਤੀ ਜਾ ਸਕਦੀ ਹੈ ਜਾਂ ਤਫਤੀਸ਼ ਕੀਤੀ ਜਾ ਸਕਦੀ ਹੈ, ਉਹ ਬਾਣੀ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਜ਼ੂਰ ਫਰਮਾਉਂਦੇ ਹਨ ਰਹਾਉ ਦੀਆਂ ਪੰਕਤੀਆਂ ਵਿੱਚ, ਲੋਭ ਵਿਖਿਆ ਵਿਖੈ ਲਾਗੀ, ਹਿਰ ਵਿਤ ਚਿੱਤ ਦੁਖਾਹੀ, ਖਿਨ ਭੰਗਣਾ ਕੈ ਮਾਨ ਮਾਤੇ, ਅਸਰ ਜਾਣੈ ਨਾਹੀ। ਰਹਾਉ ਇਸ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ, ਜਿਹੜੇ ਪਾਮਰ ਪੁਰਸ਼ ਨੇ, ਸਾਕਤ ਨੇ, ਉਹਨਾਂ ਦੀ ਅਵਸਥਾ ਬਿਆਨ ਕੀਤੀ ਹੈ। ਲੋਭ ਵਿਖਿਆ, ਮਾਇਆ ਦੇ ਲੋਭ ਦੇ ਵਿੱਚ, ਤੇ ਵਿਖਿਆ ਲਾਗੇ, ਸ਼ਬਦ ਸਪਰਸ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਦੇ ਵਿੱਚ ਉਹ ਲੱਗੇ ਰਹਿੰਦੇ ਨੇ। ਹੋਰ ਉਹ ਸਾਕਤ ਪੁਰਸ਼ ਕੀ ਕਰਦੇ ਨੇ, ਹੈਰ ਵਿਤ, ਵਿਤ ਦਾ ਅਰਥ ਹੈ ਧਨ, ਉਹ ਦੂਸਰਿਆਂ ਦਾ ਧਨ ਚੁਰਾਉਂਦੇ ਨੇ, ਝੂਠ ਬੋਲ ਕੇ, ਠੱਗੀਆਂ ਮਾਰ ਕੇ, ਪਖੰਡ ਕਰ ਕਰਕੇ ਪ੍ਰਾਏ ਧਨ ਨੂੰ ਚੁਰਾਉਂਦੇ ਨੇ, ਤੇ ਚਿੱਤ ਦੁਖਾਹੀ, ਤੇ ਕਈਆਂ ਦੇ ਦਿਲ ਵੀ ਦੁਖਾਉਂਦੇ ਨੇ। ਕਿ ਸਾਕਤ ਪੁਰਸ਼ਾਂ ਦਾ ਕੰਮ ਹੁੰਦਾ ਹੈ ਕਿਸੇ ਦੇ ਦਿਲ ਨੂੰ ਚੋਟ ਮਾਰਨੀ। ਖਿਨ ਭੰਗਣਾ ਕਹਿ ਮਾਨ ਮਾਤੇ, ਹਜ਼ੂਰ ਕਹਿੰਦੇ ਨੇ ਜਿਹੜੇ ਖਿਨ ਦੇ ਵਿੱਚ ਹੀ ਭੰਗਣਾ ਨਾਸ ਹੋਣ ਵਾਲੇ ਪਦਾਰਥ ਨੇ, ਮਾਇਆ ਦੇ ਰੰਗ ਰੂਪ ਨੇ, ਇਹਦੇ ਮਾਣ ਦੇ ਵਿੱਚ ਮਾਤੇ ਮਸਤ ਹੋਏ ਰਹਿੰਦੇ ਨੇ। ਅਸਰ ਜਾਣਾ ਨਾ ਹੀ ਹਜ਼ੂਰ ਕਹਿੰਦੇ, ਉਹ ਤੇ ਭਾਈ ਰਾਕਸ਼ ਲੋਕ ਨੇ ਜਿਹੜੇ ਭੈੜੇ ਕੰਮ ਕਰਦੇ ਨੇ, ਉਹ ਤੇ ਅਸਰ ਦੈਂਤ ਨੇ। ਜਾਣਾ ਹੈ ਨਾ ਹੀ ਉਹ ਆਪਣੇ ਅਸਲੀ ਜੀਵਨ ਦੇ ਮਨੋਰਥ ਨੂੰ ਜਾਣਦੇ ਹੀ ਨਹੀਂ। ਇਹ ਸਰੀਰਾ ਮੇਰੇ ਆ, ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਉਹ ਆਪਣੇ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਦੇ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਰਾਕਸ਼ ਬੁੱਧੀ ਵਾਲੇ ਲੋਕਾਂ ਨੂੰ ਵੀ ਸਾਡੇ ਅਸੀਂ ਕਿਸ ਲਈ ਆਏ ਹਾਂ, ਇੱਥੇ ਕੀ ਕਰਨਾ ਹੈ, ਇਹਦੇ ਬਾਰੇ ਕੁਛ ਵੀ ਨਹੀਂ ਜਾਣਦੇ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਨੇ, ਬੇਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੇ। ਜਿਹੜਾ ਸਾਕਤ ਪੁਰਸ਼ ਹੈ, ਪਾਮਰ ਵਿਅਕਤੀ ਹੈ, ਬੇਕਾਰ ਮਾਇਆ ਮਾਦ ਸੋਇਓ, ਉਹ ਵਿਕਾਰਾਂ ਦਾ ਤੇ ਮਾਇਆ ਦਾ ਮਾਦ ਮਾਵਾ ਨਸ਼ਾ ਅਮਲ ਖਾ ਕੇ ਸੋਇਓ, ਮਦਹੋਸ਼ ਹੋ ਕੇ ਬੇਹੋਸ਼ ਹੋ ਕੇ ਸੁੱਤਾ ਪਿਆ ਹੈ, ਸੂਝ ਬੂਝ ਨਾ ਆਵੇ ਤੇ ਉਸਨੂੰ ਆਤਮਾ ਤੇ ਪਰਮਾਤਮਾ ਦੀ ਕੋਈ ਸੂਝ ਬੂਝ ਆਉਂਦੀ ਹੀ ਨਹੀਂ, ਅਥਵਾ ਉਹਨੂੰ ਅਰਥ ਤੇ ਪਰਮਾਰਥ ਦਾ ਵੀ ਕੁਝ ਨਹੀਂ ਪਤਾ ਲੱਗ ਰਿਹਾ, ਪਰ ਪਕੜ ਕੇਸ ਜਮ ਉਠਾਰਿਓ ਤਦ ਹੀ ਕਰ ਆਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਜਮਾਂ ਨੇ ਕੇਸਾਂ ਤੋਂ ਪਕੜ ਕੇ ਇਸ ਨੂੰ ਉਠਾਇਆ ਤਦ ਹੀ ਕਰ ਆਵੇ ਤੇ ਫੇਰ ਹੀ ਇਹ ਘਰ ਦੇ ਵਿੱਚ ਆਉਂਦਾ, ਭਾਵ ਇਹਦੀ ਅਕਲ ਟਿਕਾਣੇ ਆਉਂਦੀ ਹੈ। ਭਾਵ ਜਿਹੜਾ ਕੋਈ ਬਹੁਤਾ ਸ਼ਰਾਬੀ ਆਦਮੀ ਹੁੰਦਾ ਹੈ ਨਾ, ਤੇ ਜਦੋਂ ਉਹ ਬਹੁਤਾ ਅਮਲ ਕਰਕੇ ਗਲੀਆਂ ਵਿੱਚ ਨਾਲੀਆਂ ਵਿੱਚ ਡਿੱਗ ਪੈਂਦਾ ਹੈ, ਉਹਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਨਹੀਂ ਹੁੰਦੀ। ਫਿਰ ਜਿਹੜੇ ਕੋਈ ਉਹਦੇ ਵਾਰਸ ਹੁੰਦੇ ਨੇ ਤੇ ਫਿਰ ਉਹ ਉਸਨੂੰ ਜਗਾਉਣ ਦੀ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਉੱਠਦਾ ਨਹੀਂ, ਫਿਰ ਉਹਨਾਂ ਨੂੰ ਗੁੱਸਾ ਆਉਂਦਾ, ਫਿਰ ਉਹ ਕੇਸਾਂ ਤੋਂ ਪਕੜ ਕੇ ਉਹਨੂੰ ਖਿੱਚਦੇ ਨੇ, ਧੋਂਦੇ ਨੇ, ਫਿਰ ਉਹਦੀ ਅਕਲ ਟਿਕਾਣੀ ਆਉਂਦੀ ਹੈ। ਇਸੇ ਤਰ੍ਹਾਂ ਜਿਹੜੇ ਵਿਕਾਰਾਂ ਦੇ ਮਾਇਆ ਦੇ ਨਸ਼ੇ ਵਿੱਚ ਚੂਰ ਹੋ ਕੇ ਉਹ ਮਾਇਆ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ ਤੇ ਕਹਿੰਦੇ ਨੇ ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਤੇ ਉਹਨਾਂ ਨੂੰ ਲੋਕ ਪ੍ਰਲੋਕ ਦੀ ਸੋਝੀ ਆਉਂਦੀ ਹੀ ਨਹੀਂ, ਪਰ ਜਦੋਂ ਜਮ ਆ ਕੇ ਕੇਸਾਂ ਤੋਂ ਪਕੜ ਕੇ ਉਠਾਉਂਦੇ ਨੇ ਉਸ ਵੇਲੇ ਫਿਰ ਉਹਨਾਂ ਦੀ ਅਕਲ ਟਿਕਾਣੀ ਆਉਂਦੀ ਹੈ।